ਇਹ ਤਾਂ ਜਿਹੜੀ ਆਤਮਾ ਉਹ ਵੀ ਆਕਾਸ਼ ਥੋੜ੍ਹਾ ਉਹਦੇ ਕੋਲ ਪੂਰਾ ਨਹੀਂ ਹੈ ਜੀਵ ਆਤਮਾ ਇਹ ਭਰਮ ਦੇ ਅੰਡੇ ਚ ਬੰਦ ਹੈ ਉਹ ਭਰਮ ਤੋਂ ਰਹਿਤ ਆਤਮਾ ਦੇ ਸੱਚ ਹੋਣ ਵਾਲੀ ਕਾਇਆ ਜਿਹੜੀ ਹੈ ਕਾਇਆ ਦਾ ਸਬੂਤ ਸਾਡੀ ਕਾਇਆ ਦਾ ਕੱਲੇ ਆਕਾਸ਼ ਨੂੰ ਸਬੂਤ ਹੈ ਆਕਾਸ਼ ਅੱਖ ਨੂੰ ਨਹੀਂ ਜੀਂਦਾ ਹੁੰਦਾ ਅੱਖ ਨੂੰ ਦਿਖਾਉਣ ਵਾਲੀ ਚੀਜ਼ ਆਕਾਸ਼ ਹੈ ਦੀ ਆਤਮਾ ਵੀ ਅੱਖ ਨੂੰ ਦਿੰਦੀ ਨਹੀਂ ਆਕਾਸ਼ ਵੀ ਸੂਖਮ ਹੈ ਸੂਖਮ ਤਾਤਾ ਹੈ ਆਕਾਸ਼ ਬਹੁਤ ਜ਼ਿਆਦਾ ਔਰ ਜੋਤ ਉਦੋਂ ਵੀ ਜ਼ਿਆਦਾ ਸੂਖਮ ਹੈ ਆਤਮਾ ਉਦੋਂ ਵੀ ਕਿਉਂਕਿ ਆਖਿਰ ਤੱਤ ਆਕਾਸ਼ ਫਿਰ ਵੀ ਮਾਇਆ ਦਾ ਹਿੱਸਾ ਹੈ ਆਕਾਸ਼ ਫਿਰ ਵੀ ਮਾਇਆ ਦਾ ਹਿੱਸਾ ਮਾਇਆ ਸੂਖਮ ਨਹੀਂ ਹੈ ਮਾਇਆ ਜ਼ਿਆਦਾ ਸੂਖਮ ਕੀ ਹੈ ਉਦੋਂ ਵੀ ਸੂਖਮ ਕੀ ਚੀਜ਼ ਹੈ ਸੂਖਮ ਨੇ ਜੜ ਬਣਾਈ ਹੈ ਅਸੂਲ ਜੜ ਚੋਂ ਪੈਦਾ ਹੋਈ ਹੋਈ ਚੀਜ਼ ਹੈ ਸੂਖਮ ਨੇ ਜਾਣੋ ਅਸੂਲ ਆਕਾਸ਼ ਕਿਹਦੇ ਨਾਲ ਜੁੜਿਆ ਹੋਇਆ ਸੱਚਖੰਡ ਨਾਲ ਜੁੜਿਆ ਹੈ ਕੌਰੇ ਪੰਡਿਆ ਅੰਬਰ ਕਾਸ਼ੋ
ਲਾਗਾ
ਅੰਬਰ ਜਿੱਥੇ ਸੀਗਾ ਉੱਥੇ ਹੀ ਹੈ ਬਸ ਪਹਿਲਾਂ ਵੀ ਹੋਈ ਸੀ ਹੁਣ ਵੀ ਹੋਈ ਬਾਹਰ ਵਾਲਾ ਅੰਬਰ ਕੋਈ ਹੈ ਕੁਛ ਹਿੱਸਾ ਅੰਬਰ ਦਾ ਖਾਲੀ ਕੀਤਾ ਸੀ ਬਹੁਤ ਬੜੀ ਕਚਾਨੀ ਹੈ ਤੇ ਕੁਛ ਹਿੱਸੇ ਵਿੱਚ ਅਸੀਂ ਉਹ ਡੋਲਾਤੀ ਰੰਗ ਲਾਤਾ ਬਾਕੀ ਖਾਲੀ ਹੈ ਉਹਨਾਂ ਕਿਸੇ ਦੇ ਵਿੱਚ ਹੀ ਹੋਇਆ ਚਲੋ ਜਿੱਦਾਂ ਕਿਸੇ ਦੇ ਵਿੱਚ ਤੁਸੀਂ ਦਾਇਰਾ ਕੱਢਿਆ ਕੱਪੜੇ ਦੇ ਵਿੱਚ ਉਹਨੇ ਦਾ ਦੋਨੋਂ ਰਚਨ ਦਾਇਰੇ ਦੇ ਵਿੱਚ ਬਾਕੀ ਖਾਲੀ ਪਈ ਹੈ ਖਾਈ ਚਾਲੀ ਕਦੇ ਵੀ ਕੋਈ ਵੀ ਕੋਈ ਪਰ ਅੰਦਰ ਉਹਦਾ ਏਰੀਆ ਇੱਕ ਦਾਇਰੇ ਕੱਢ ਕੇ ਉਹਦੇ ਵਿੱਚ ਰਚਨ ਕੀਤੀ ਹੋਈ ਹੈ ਆਕਾਸ਼ ਜਿਹੜਾ ਹੈਗਾ ਆਕਾਸ਼ ਤਾਂ ਸੁਖ ਕਾਇਆ ਆਕਾਸ਼ ਹੈ ਆਕਾਸ਼ ਨੂੰ ਕਾਇਆ ਕਹਿੰਦੇ ਕਾਇਆ ਨੂੰ ਵਿਚਾਰ ਉਹ ਵੀ ਗੈਬੀ ਸ਼ਕਤੀ ਕਹਿੰਦਾ ਕੋਈ ਐਸੀ ਸ਼ਕਤੀ ਆ ਗੈਬੀ ਗੈਬ ਕਹਿ ਲਓ ਆਕਾਸ਼ ਨੂੰ ਕਹਿੰਦੇ ਹੋ ਲੋਕਾਂ ਨੂੰ ਆਕਾਸ਼ ਨੂੰ ਕਹਿੰਦੇ ਗੈਬ ਕੋਈ ਜੋ ਚੀਜ਼ ਗੈਬ ਹੋ ਆਕਾਸ਼ ਚ ਹੋਰ ਕਿੱਥੇ ਜਾਊ ਕਿਰਪਾ ਕਹਿੰਦਾ ਕਿੱਥੇ ਗਾਇਬ ਹੋ ਗਿਆ ਆਕਾਸ਼ ਚੜ ਗਿਆ ਕਿੱਥੇ ਧਰਤੀ ਦਾ ਆਪਾਂ ਜੇ ਤੋੜ ਲਾਂਗੇ ਆਕਾਸ਼ ਹੀ ਗਾਇਬ ਹੋ ਜਾਵੇ ਗੈਬੀ ਸ਼ਕਤੀ ਕਹਿੰਦੇ ਜਿਹੜੀ ਚੀਜ਼ ਜਲ ਜਾਂਦੀ ਹੈ ਆਕਾਸ਼ ਚ ਗਾਇਬ ਹੋ ਜਾਂਦੀ ਹੈ ਕੋਈ ਚੀਜ਼ ਜਲ ਗਈ ਪਾਣੀ ਉੱਡ ਗਿਆ ਤਾਂ ਆਪ ਬਣ ਗਿਆ ਆਕਾਸ਼ ਗਾਇਬ ਹੋ ਗਿਆ ਜਾ ਕੇ ਇਹਨੂੰ ਗੈਬੀ ਸ਼ਕਤੀ ਕਹਿੰਦੇ ਨੇ ਗਾਇਬ ਆਕਾਸ਼ ਚ ਹੁੰਦੀ ਹੈ ਚੀਜ਼ ਜਾ ਕੇ ਉਹਨੂੰ ਵਿਚਾਰੇ ਕਾਇਆ ਨੂੰ ਵਿਚਾਰੇ ਤਾਂ ਕਾਜੀ ਹੈ ਪਰ ਉਹ ਤਾਂ ਕਾਇਆ ਦਾ ਜ਼ਿਕਰ ਨਹੀਂ ਹੈ ਇਸਲਾਮ ਦੇ ਵਿੱਚ ਬਸ ਇਹ ਥੋੜ੍ਹਾ ਨੇ ਬੰਦ ਕਰਤਾ ਚੈਪਟਰ ਗੈਬੀ ਸ਼ਕਤੀ ਕਹਿ ਕੇ ਗੈਬ ਦਾ ਨਹੀਂ ਪਤਾ ਉਹਨੂੰ ਗੈਬ ਦਾ ਜ਼ਿਕਰ ਨਹੀਂ ਹੈ ਗੈਬੀ ਸ਼ਕਤੀ ਕਹਿ ਕੇ ਚੈਪਟਰ ਬੰਦ ਕਰਤਾ ਹੁਣ ਕਹਿੰਦਾ ਕਾਜੀ ਜ਼ਿਆਦਾ ਜਾਂ ਕਾਇਆ ਵਿਚਾਰੇ ਇਹਦੇ ਵਾਹਨ ਦੀ ਪੜ੍ਹਾਈ ਸ਼ੁਰੂ ਕਰਤੀ ਦੋਸਤ ਨੇ ਇਸਲਾਮ ਦਾ ਬੰਦ ਹੈ ਇੱਥੇ ਇਹਦੇ ਕਰਕੇ ਇਸਲਾਮ ਦੀ ਕਮੀ ਨੂੰ ਕਾਰਨ ਕਿਹਾ ਹੈ ਇਸੇ ਤੱਕ ਚਲਾ ਗਿਆ ਇਸਲਾਮ ਨੂੰ ਕਿ ਸਰੀਰ ਤਾਂ ਹੈ ਨਹੀਂ ਮਾਇਆ ਤਾਂ ਹੈ ਨਹੀਂ ਇਹ ਤਾਂ ਜਾਣਦਾ ਪਰ ਉਹ ਕਾਇਆ ਫਿਰ ਹੈ ਕੀ ਇਹ ਉਹਨੂੰ ਪਤਾ ਨਹੀਂ ਇਹਦੇ ਬਾਰੇ ਉਹਦੀ ਸਟੱਡੀ ਬਣਦਾ ਝੂਠ ਨੂੰ ਜਾਣਦਾ ਸੱਚ ਨੂੰ ਨਹੀਂ ਜਾਣਦਾ ਮਾਇਆ ਹੋ ਸਭ ਮੂਰਤੀ ਨਹੀਂ ਹੋ ਸਕਦੀ ਸਰੀਰ ਨਹੀਂ ਹੋ ਸਕਦਾ ਤਾਂ ਇਹ ਤਾਂ ਦੌੜਿਆ ਉਹ ਸਰੀਰ ਜਿਹੜਾ ਹੈ ਉਹ ਜਿਹੜਾ ਉਹਦੀ ਪੂਜਾ ਨਹੀਂ ਕਰਦੀ ਉਹਨੂੰ ਮਾਨਤਾ ਨਹੀਂ ਦੇਣੀ ਇਹ ਤਾਂ ਉਹ ਇੱਥੇ ਦਾ ਦੌੜਿਆ ਇਸਲਾਮ ਪਰ ਅੱਗੇ ਤਾਂ ਹੈ ਗਾਣਾ ਕੀ ਹੈ ਜੀ ਵਿੱਚ ਸਰੀਰ ਦੇ ਜਿਹੜੀ ਜਿਹੜੀ ਗੁਪਤ ਦੇ ਹੀ ਹੈ ਜਿਹਨੂੰ ਕਾਇਆ ਕਿਹਾ ਕਾਇਆ ਫਿਰ ਕੀ ਹੈ ਇਹ ਬਾਰੇ ਉੱਥੇ ਇਲਮ ਕੋਈ ਨਹੀਂ ਕੁਰਾਨ ਦੇ ਵਿੱਚ ਉਹਦਾ ਗਿਆਨ ਕੋਈ ਨਹੀਂ ਕਰਾਇਆ ਇਸੇ ਗੱਲ 'ਤੇ ਸਟੈਸ ਕੀਤਾ ਸੀ ਅਨੰਦਪੁਰ ਸਾਹਿਬ ਨੇ ਬਈ ਉਹ ਗੱਲ ਦਾ ਤੁਹਾਡੇ ਚੈਪਟਰ ਬਣਦਾ ਹੈ ਇਸਲਾਮ ਦੇ ਵਿੱਚ। ਜੇ ਕਾਇਆ ਦਾ ਸਟੱਡੀ ਸ਼ੁਰੂ ਕਰੂਗਾ ਤਾਂ ਹੀ ਪਤਾ ਲੱਗੇਗਾ ਇੱਕ ਕੀ ਹੈ, ਇੱਕ ਵਾਰ ਗਿਆਨ ਹੀ ਨਹੀਂ ਉਹਦੇ ਵਿੱਚ ਇਸਲਾਮ ਵਿੱਚ। ਇੱਕ ਵਾਰ ਸੁਣਿਆ ਸੁਣਾਈਆਂ ਦੀਆਂ ਗੱਲਾਂ ਨੇ, ਉਹਦਾ ਪੰਡਿਤ ਦੇ ਕੋਲ ਵੀ ਨੇ, ਸੁਣਿਆ ਸੁਣਾਈਆਂ ਗੱਲਾਂ ਸਾਰਿਆਂ ਕੋਲ ਨੇ। ਇੱਕ ਅਜੀਬ ਆਦਮੀ ਹੈ, ਬਹੁਤ ਹੈ, ਦਰਸ਼ਨ ਕਿਵੇਂ ਹੋਊਗਾ ਜਾਂ ਕਿੱਥੋਂ ਹੋਊਗਾ, ਪ੍ਰਕਾਸ਼ਨ ਕੀ ਰੱਖਣੀਆਂ ਪੈਣਗੀਆਂ, ਕਰਨਾ ਕੀ ਪਊ, ਕੀ ਛੱਡਣਾ ਪਊ, ਕੀ ਕਰਨਾ ਪਊ, ਇਹ ਸਾਰਾ ਉਹਦਾ ਗਿਆਨ ਹੈ। ਇਹ ਤਾਂ ਫਿਰ ਗੁਰਬਾਣੀ ਜਾਓ ਤਾਂ ਕਿਤੇ ਹੈ ਜੀ, ਇੱਕ ਤੱਕ ਪਹੁੰਚਾ ਦਿੰਦੀ ਹੈ ਗੁਰਬਾਣੀ, ਇੱਕ ਤੱਕ ਦੀ ਸੋਝੀ ਕਰਾ ਦਿੰਦੀ ਹੈ ਗੁਰਬਾਣੀ, ਹੋਰ ਕਿਸੇ ਨੇ ਜ਼ਿਕਰ ਨਹੀਂ ਕੀਤਾ। ਬ੍ਰਹਮ ਗਿਆਨ ਨੇ ਸੰਤ ਗੱਲ ਤੋਂ ਜਾਂਦੇ ਹੀ ਨਹੀਂ, ਉਹ ਸਾਖੀ ਸੁਣਾ ਕੇ ਪਰ ਹੁੰਦੇ ਨੇ, ਉਹ ਹੁੰਦੇ ਸਰੀਰ ਨਾਲ ਜੋੜਦੇ ਨੇ, ਸਿਮਰ ਸਰੀਰ ਸ਼ਾਸਤ ਵੀ ਇਹੀ ਹੈ, ਗੁਰੂ ਇਤਿਹਾਸ ਵੀ ਇਹੀ ਹੈ, ਸਾਡਾ ਗੁਰੂ ਕਰਦਾ ਜੋ ਇਤਿਹਾਸ ਕਹਿੰਦੇ ਉਹ ਵੀ ਇਹੀ ਹੈ, ਫਰਕ ਨਹੀਂ ਹੈ, ਕੋਈ ਗੱਲ ਹੈ। ਬਾਹਰਲੇ ਸਰੀਰ ਦੀਆਂ ਗੱਲਾਂ ਨੇ ਸਾਰੀਆਂ, ਉਧਰਲੇ ਵੀ ਕੋਈ ਨਹੀਂ, ਅੰਤਰਾਤਮਾ ਦੀ ਗੱਲ ਨਹੀਂ, ਅੰਤਰਾਤਮਾ ਦੀ ਗੱਲ ਤਾਂ ਗੁਰਬਾਣੀ ਹੈ, ਗੁਰੂਆਂ ਦੀ ਅੰਤਰਾਤਮਾ ਗੁਰਬਾਣੀ ਹੈ, ਬਾਕੀ ਸਾਰਾ ਇਤਿਹਾਸ ਹੈ। ਇਤਿਹਾਸ ਪਸੰਦ ਹੈ ਲੋਕਾਂ ਨੂੰ, ਇੱਥੋਂ ਗਾਹ ਕੇ ਜਾਣਾ ਬੜਾ ਔਖੀ ਗੱਲ ਹੈ, ਇਤਿਹਾਸ ਤੋਂ ਗਾਹਾਂ ਦੀ ਜਿਹੜੀ ਗੱਲ ਹੈ ਔਕਟ ਘੱਟ ਹੀ ਇੱਥੋਂ ਸ਼ੁਰੂ ਹੁੰਦੀ ਹੈ, ਔਕਟ ਘੱਟ ਹੀ ਰਾਮ ਕੀ ਤੇ ਚੱਲ ਰਹੇ ਹੋ
ਕਬੀਰ,
ਹਾਂ ਇੱਥੋਂ ਔਕਟ, ਕਿਉਂਕਿ ਸਾਡੀ ਦ੍ਰਿਸ਼ਟੀ ਜਾ ਕੇ ਮਾਇਆ ਤੇ ਅੜਕ ਜਾਂਦੀ ਹੈ, ਮਾਇਆ ਤੋਂ ਗਾਹਾਂ ਜਾਂ ਤੁਰਨੇ, ਮਾਇਆ ਤੋਂ ਗਾਹਾਂ ਦੀ ਗੱਲ ਸਮਝਣੀ ਹੈ, ਫਿਰ ਬੜੀ ਔਕਟ ਘੱਟ ਹੀ ਹੈ, ਉੱਥੇ ਵੀਹ ਲੋਕ ਸਹੀ ਨਹੀਂ, ਪੰਜੇ ਛੇ ਗਿਆਨ ਦਲੇ ਨੇ ਉੱਥੇ ਕੰਮ ਕਰਦੇ, ਅੱਖਾਂ ਉੱਥੇ ਨਹੀਂ ਕੰਮ ਕਰਦੀਆਂ ਸਾਡੀਆਂ, ਕੰਨ ਉੱਥੇ ਨਹੀਂ ਕੰਮ ਕਰਦੇ, ਬੁੱਧੀ ਉੱਥੇ ਨਹੀਂ ਕੰਮ ਕਰਦੀ, ਭਾਸ਼ਾ ਉੱਥੇ ਦੀ ਹੋਰ ਹੈ, ਭਾਸ਼ਾ ਨਹੀਂ ਕੰਮ ਕਰਦੀ, ਭਾਸ਼ਾ ਜਵਾਬ ਦੇਗੀ, ਉੱਥੇ ਕਿਵੇਂ ਚੜੂਗਾ, ਕਦੇ ਸੋਚ ਲਊਗਾ, ਭਾਸ਼ਾ ਬਦਲ ਜੂ, ਪਹਿਲਾਂ ਭਾਸ਼ਾ ਸਿੱਖਣੀ ਪਊਗੀ, ਪੜਿਆ ਜੋ ਸਰਦਾਰ ਜਨ ਪੜਿਆ ਕਰਨਾ ਪਊਗਾ, ਕਬੀਰ ਨੇ ਜੋ ਪੜਿਆ ਸੀ ਮਾਲਾ ਛੱਡ ਕੇ ਅਨਪੜਿਆ ਕੀਤਾ ਸਾਰਾ, ਉਹ ਗੁਰੂ ਅਮਰਦਾਸ ਨੇ ਜੋ ਪੜਿਆ ਸੀ ਅਨਪੜਿਆ ਕੀਤਾ, ਉਹ ਗੁਰੂ ਅੰਬਰ ਨੇ ਜੋ ਪੜਿਆ ਸੀ ਅਨਪੜਿਆ ਕੀਤਾ, ਮੂਰਤੀ ਚ ਨਹੀਂ ਹੁੰਦਾ ਬਦਲ ਲਿਆ, ਤਾਂ ਪਰਮਗਤ ਭਾਈ ਪੜਿਆ ਅਨਪੜਿਆ ਜੋ ਪਹਿਲਾਂ ਧਰਮ ਪੜਿਆ ਸੀ ਉਹਨੂੰ ਅਨਪੜਿਆ ਕਰਕੇ, ਜੋ ਕੁਛ ਅੱਜ ਸਿੱਖਾਂ ਨੇ ਪੜ੍ਹ ਲਿਆ ਉਹਨੂੰ ਪੜ੍ਹਿਆ ਕਰਕੇ ਹੀ ਪ੍ਰਭਗਤ ਪਊਗੀ, ਪੁੱਠਾ ਪੜ੍ਹਾਈ ਪੜ੍ਹੀ ਹੋਈ ਹੈ ਸਾਰਿਆਂ ਦੀ, ਗੁਰਬਾਣੀਆਂ ਵੇਲੇ ਨਹੀਂ ਕਰਦੀ ਸਾਡੀ ਇੱਕ ਵੀ ਗੱਲ, ਕਿਉਂ ਪੁੱਠੀ ਪੜ੍ਹਾਈ ਹੈ, ਪੰਡਿਤ ਦੀ ਪੜ੍ਹਾਈ ਪੜ੍ਹੀ ਹੋਈ ਹੈ, ਚਾਹੇ ਬੁਣਨ ਚਾਹੇ ਨਾ ਬੁਣਨ, ਹਾਂ ਉਹ ਨਫ਼ਰਤ ਨਫ਼ਰਤ ਹੈ ਪੰਡਿਤ ਵਾਸਤੇ, ਨੂੰ ਨਫ਼ਰਤ ਕਰਨ ਦੀ ਲੋੜ ਨਹੀਂ ਸੀ ਕਿਸੇ ਨਾਲ ਵੀ, ਉਹਦੀ ਆਪਣੀ ਵਿਚਾਰਧਾਰਾ, ਤੁਸੀਂ ਉਹਨੂੰ ਸਮਝਾ ਸਕਦੇ ਹੋ ਲੋਕਾਂ, ਉਹਨੂੰ ਨਹੀਂ ਸਮਝਾਉਂਦੇ ਲੋਕਾਂ ਨੂੰ ਸਮਝਾ ਸਕਦੇ ਹੋ, ਭਾਈ ਇਹ ਵਿਚਾਰਧਾਰਾ ਚਾਰ ਨੁਕਸ ਹੈ, ਵਿਚਾਰਧਾਰਾ ਉਹਦੇ ਹੋਈ ਆਪਣਾ ਹੀ ਬੈਠੇ, ਨਫ਼ਰਤ ਉਹਦੇ ਨਾਲ ਬਣੀ ਬੈਠੇ, ਨਫ਼ਰਤ ਕਾਨੂੰਨ ਦਾ ਬਾਣੀ ਕਹਿੰਦੀ ਹੁੰਦੀ ਹੈ, ਈਰਖਾ ਤੁਹਾਡੇ ਆਪਣੇ ਚ, ਦੋਸ਼ ਆਪਣੇ ਚ, ਏਕਤਾ ਤੁਹਾਡੇ ਚ ਹੈ ਜੀ, ਜੇ ਨਫ਼ਰਤ ਕਿਸੇ ਨਾਲ ਵੀ ਹੈ ਤਾਂ ਹਰੇ ਸਵਾਰਥ ਜੀ ਦੇ ਵਿੱਚ ਹੈ, ਸਾਰਿਆਂ ਨੂੰ ਨਫ਼ਰਤ ਹੋਊਗੀ, ਸਵਾਰਥ ਆਦਮੀ ਕਿਸੇ ਤੇ ਭਰੋਸਾ ਕਰਦਾ ਹੀ ਨਹੀਂ ਹੈ, ਅੱਜ ਸਿੱਖ ਕਿਸੇ ਤੇ ਭਰੋਸਾ ਨਹੀਂ ਕਰਦਾ, ਸਿੱਖ ਤੇ ਕੋਈ ਨਹੀਂ ਕਰਦਾ, ਅੱਗੇ ਸਿੱਖ ਤੇ ਭਰੋਸਾ ਕਰਦੀ ਉਹਦੀ ਅਦਾਲਤ ਵੀ, ਹੁਣ ਕਿਉਂ ਨਹੀਂ ਕਰਦਾ ਕੋਈ, ਇਹ ਨਹੀਂ ਨਾ ਕਰਦਾ ਕਿਸੇ ਤੇ, ਕਿਸੇ ਤੇ ਨਾ ਕਰੇ ਜਾਂ ਕਰੇ ਤਾਂ ਆਪਣੇ ਗੁਰੂ ਤੇ ਨਹੀਂ ਕਰਦਾ, ਜੇ ਗੁਰੂ ਤੇ ਭਰੋਸਾ ਹੁੰਦਾ ਸਿੱਖ ਨੂੰ ਤਾਂ ਕੋਈ ਗੁਰੂ ਜਿੱਦਾਂ ਲਾਉਣ ਦੀ ਲੋੜ ਨਹੀਂ ਸੀ, ਸਾਨੂੰ ਪਤਾ ਵੀ ਕਿਸੇ ਨੂੰ ਗੁਰੂ ਦਾ ਭਰੋਸਾ ਨਹੀਂ ਹੈ, ਕਿਸੇ ਸਿੱਖ ਤੇ ਸਾਨੂੰ ਭਰੋਸਾ ਨਹੀਂ, ਕਿਉਂ ਗੁਰੂ ਤੇ ਭਰੋਸਾ ਨਹੀਂ ਉਹਨੂੰ, ਜੇ ਸਿੱਖਾਂ ਦਾ ਭਰੋਸਾ ਹੁੰਦਾ ਗੁਰੂ ਨੂੰ ਜਿੰਦਾ ਲਾਉਣ ਦੀ ਕੋਈ ਲੋੜ ਨਹੀਂ, ਸਿੱਖਾਂ ਨੂੰ ਸਿੱਖਾਂ ਤੇ ਭਰੋਸਾ ਨਹੀਂ ਹੈ, ਉਹ ਕਹਿੰਦਾ ਨਵੇਂ ਖਾਜੂ, ਉਹ ਕਹਿੰਦਾ ਨਵੇਂ ਖਾਜੂ, ਉਹ ਕਹਿੰਦਾ ਨਵੇਂ ਖਾਜੂ, ਜੇ ਸਿੱਖੇ ਗੁਰੂ ਨੂੰ ਖਾ ਜਾਣਗੇ ਬਚਾਓ ਕੌਣ, ਜੇ ਗੋਲ ਨੂੰ ਲੱਗੇ ਕਰ ਲਾਂਗੇ ਬਚਾਓ ਕੌਣ, ਜੇ ਮਾਂ ਜਾਏਗਾ ਜਾਏ ਪੁੱਤ ਨੂੰ ਤਾਂ ਬਚਾਓ ਕੌਣ। ਕਬੀਰ ਕਹਿੰਦੇ ਰਾਂ ਜੇ ਮਾਂ ਜਾਏ ਪੁੱਤ ਨੂੰ ਮੈਂ ਜਾਏਗਾ ਕਰੀ, ਦੁੱਧ ਚੁੱਕਦਾ ਉਹਦਾ ਉਹ ਗੋਲੇ ਰਹਿੰਦਾ ਉਹਦੇ ਹੱਥ ਨਾਲ ਸਭ ਖਲਾਉਂਦੀ ਪਿਲਾਉਂਦੀ ਹੈ, ਚੌਵੀ ਘੰਟੇ ਉਹਦੇ ਨਾਲ ਰਹਿੰਦਾ। ਜੇ ਮਾਂ ਚਾਹੇ ਮੈਂ ਪੁੱਤ ਨੂੰ ਜਾਇਆ ਕਰੀ ਉਹਨੂੰ ਬਚਾਊ ਕੌਣ, ਜੇ ਸਿੱਖਾਂ ਦੇ ਗੋਲ ਹੋ ਸਕਦਾ ਉਹਨੂੰ ਬਚਾਊ ਕੌਣ, ਕੌਣ ਬਚਾਊਗਾ। ਇਹ ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਸਿੱਖ ਹੈਗੇ ਆ ਜਾਂ ਨਹੀਂ, ਇਹ ਸਬੂਤ ਕਾਫੀ ਹੈ ਇਹਨਾਂ ਦੀ ਸਿੱਖੀ ਦਾ। ਦੁਨੀਆਂ ਸਭ ਜਾਣਦੀ ਹੈ ਤੁਸੀਂ ਜੋ ਮਰਜ਼ੀ ਕਹੀ ਜਾਓ ਆਪਣੇ ਆਪ ਨੂੰ, ਪੰਤ ਕਿਹੜਾ ਮੰਨ ਗਿਆ ਸੀ ਮੇਰੇ ਬੇਈਮਾਨ, ਜੋਗੀ ਕਿਹੜਾ ਮੰਨ ਗਿਆ ਸੀ ਮੇਰੇ ਜਲੂਕਸ ਹੈ, ਬੁੱਲਾ ਕਿਹੜਾ ਮੰਨ ਗਿਆ ਸੀ ਮੈਂ ਗਲਤ ਹਾਂ, ਮੈਨੂੰ ਤਾਂ ਕੋਈ ਵੀ ਨਹੀਂ ਹੁੰਦਾ, ਤੁਸੀਂ ਇਸ ਕੈਟਾਗਰੀ ਚੋਂ ਬੰਦੇ ਤੁਸੀਂ ਵੀ ਨਹੀਂ, ਬੰਦਾ ਤਾਂ ਕੋਈ ਵੀ ਨਹੀਂ ਹੁੰਦਾ। ਦੂਜੇ ਕਿਹੜਾ ਮੰਨ ਗਏ, ਭਗਤਾਂ ਨੇ ਜੋਰ ਲਾ ਲਿਆ, ਗੁਰੂਆਂ ਨੇ ਜੋਰ ਲਾ ਲਿਆ, ਦੂਜੇ ਮੰਨ ਗਏ, ਸਮਾਂ ਉਲਟੇ ਅੰਦਰੋਂ ਪੈਦਾ ਹੋ ਗਏ। ਸ੍ਰੀ ਚੰਦ ਅੰਦਰੋਂ ਪੈਦਾ ਹੋਇਆ ਵਿਰੋਧੀ, ਲਖਮੀ ਅਗਵਾ ਰਾਮ ਰਾਏ ਅੰਦਰੋਂ ਪੈਦਾ ਹੋਇਆ ਵਿਰੋਧੀ, ਵਿਰੋਧ ਘਰ ਚੋਂ ਪੈਦਾ ਹੋ ਗਿਆ। ਮਾਇਆ ਐਸੀ ਚੀਜ਼ ਹੈ, ਮਾਇਆ ਨਾਗਣੀ ਹੈ, ਕਬੀਰ ਮਾਇਆ ਨਾਗਣੀ, ਜਗਤ ਰਹੇ ਹੋ ਲਪਟਾਏ, ਜਗਤ ਰਹੇ ਹੋ ਲਪਟਾਇਆ, ਸਿੱਖ ਰਹੇ ਹੋ ਲਪਟਾਏ ਨਹੀਂ ਹੈ। ਜੇ ਸਿੱਖ ਨੇ ਲਪਟਾਇਆ ਰਿਹਾ ਫਿਰ ਉਹ ਸਿੱਖ ਨਹੀਂ ਜਗਤ ਹੈ, ਜਗਤ ਜਲੰਦਾ ਰੱਖ ਲੈ, ਜਗਤ ਜਲ ਰਿਹਾ ਗੁਰੂ ਨਾਨਕ ਖੁਦ ਨਹੀਂ ਜਲ ਰਿਹਾ, ਗੁਰੂ ਨਾਨਕ ਦਾ ਨਹੀਂ ਜਲ ਰਿਹਾ, ਉਹ ਦੇਖ ਰਿਹਾ ਨਾ ਜਗਤ ਨੂੰ ਜਲਦੇ ਨੂੰ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਕੇ ਹੈ, ਜਲ ਹੋ ਰਹੇ ਨੇ ਗੁਰਮੁਖ ਨੇ ਤਾਂ ਦੇਖਿਆ ਨਾ, ਨਾਮ ਬਿਨਾਂ ਜਗ ਕਮਲਾ ਫਿਰਿਆ ਗੁਰਮੁਖੀ ਨਗਰੀ ਆਇਆ, ਨਾਮ ਦੇ ਬਿਨਾਂ ਜਗ ਕਮਲਾ ਫਿਰਦਾ ਹੈ। ਜੇ ਨਾਮ ਕਹਿੰਦੇ ਨਾ ਨਾਮ ਅਸੀਂ ਲਈ ਫਿਰਦੇ ਵੇਚਦੇ ਫਿਰਦੇ ਨਾਮ ਦਿੰਦੇ ਫਿਰਦੇ ਸਾਰੇ ਕਮਲੇ, ਉਹ ਉਹ ਮੇਲਾ ਹੀ ਆ ਜਿਹਾ ਗੁਰੂ ਨਾਨਕ ਨੇ ਗੱਲ ਕਹੀ ਸੀ ਨਾ, ਕਮਲਾ ਫਿਰੇ ਉਹ ਜਿਹੇ ਹੁਣ ਕਮਲੀਆਂ ਮਾਰਦੇ ਨੇ। ਤੁਸੀਂ ਨਾਮ ਤਾਂ ਇਹ ਹੈ ਕਿ ਇੱਕ ਸਮਝਾ ਦਿਓ ਦੁਨੀਆਂ ਨੂੰ ਇੱਕ ਕੀ ਹੈ, ਇੱਕ ਕੀ ਹੈ ਉਹਨੂੰ ਸਮਝਾ ਦਿਓ, ਇਹੀ ਨਾਮ ਹੈ ਬਸ, ਇੱਕ ਦੇ ਸਮਝ ਹੀ ਨਾਮ ਹੈ, ਇੱਕ ਦਾ ਗਿਆਨ ਕਰਾਉਣਾ ਲੋਕ ਉਹ ਕੁਝ ਨਹੀਂ ਕਰਾ ਰਿਹਾ, ਨਾਮ ਸਾਡੇ ਦੇ ਰਹੇ ਸਭ ਫਰੌਡ ਹੈ, ਇਹ ਪਹਿਲਾਂ ਸੀ ਅੱਜ ਤੇ ਨਹੀਂ ਹੈ, ਨਾਮ ਸਾਰੇ ਦਿੰਦੇ ਨੇ, ਰਾਧਾ ਸਵਾਮੀ ਆਪਣਾ ਦਿੰਦੇ ਨੇ, ਇਹਦੇ ਸਾਡੇ ਆਉਂਦੇ ਝੋਲ ਦਿੰਦੇ ਨੇ, ਇਹ ਸਭ ਕੁਝ ਮਾਇਆਧਾਰੀ ਉਹਦੀ ਗੱਲਾਂ ਨੇ। ਜੇ ਮਨ ਸੋਮੀ ਨਾਲ ਜਿਹੜਾ ਲੜਦਾ ਆਪਣੇ ਆਪ ਨਾਲ ਨਹੀਂ ਲੜਦਾ ਉਹ ਸਿੱਖ ਨਹੀਂ ਹੈ, ਜਿਹੜਾ ਆਪਣੇ ਆਪ ਨਹੀਂ ਲੜਦਾ ਉਹ ਬਾਹਰ ਜ਼ਰੂਰ ਲੜਦਾ ਲੋਕਾਂ ਨੂੰ, ਲੜਨਾ ਜੋ ਸਵਾ ਹੈ, ਕਿਉਂਕਿ ਜਨਮ ਕੀ ਹੈ, ਬੈਰ ਵਿਰੋਧ ਕਾਮ ਕ੍ਰੋਧ ਲੋਭ ਮੋਹ, ਬੈਰ ਵਿਰੋਧ ਦਾ ਕਾਰਨ ਕੀ ਹੈ, ਕਾਮ ਕ੍ਰੋਧ ਲੋਭ ਮੋਹ, ਇਹ ਚਾਰ ਕਾਰਨ ਨੇ, ਉਹ ਤਾਂ ਪੈਦਾ ਕੀ ਹੈ ਬੈਰ ਵਿਰੋਧ, ਬੈਰ ਵਿਰੋਧ ਕਿਉਂ ਹੈ, ਵਜ੍ਹਾ ਕੀ ਹੈ, ਕਾਮ ਕ੍ਰੋਧ ਲੋਭ ਮੋਹ, ਇਹਦੇ ਕਰਕੇ ਬੈਰ ਵਿਰੋਧ ਹੈ। ਇਹ ਪੰਜੇ ਹੈਗੇ, ਚਾਰੇ ਸਿੱਖਾਂ ਚ ਹੈਗੇ ਬੈਰ ਵਿਰੋਧ ਹੈਗਾ। ਜੇ ਜਾ ਰਹੇ ਹੈਗੇ ਬੈਰ ਵਿਰੋਧ ਹੈਗਾ ਉਹ ਸਿੱਖ ਨਹੀਂ ਹੈ, ਇਹ ਤਰੀਕੇ ਨਾਲ ਮੰਨਣਾ ਚਾਹੀਦਾ ਸੀ, ਫਿਰ ਜਿਹੜਾ ਮੰਨ ਲਓ ਮੈਂ ਸਿੱਖ ਨਹੀਂ ਉਹ ਸਿੱਖ ਬਣ ਜੂਗਾ, ਜੇ ਇਹ ਮੰਨਦਾ ਨਹੀਂ ਮੈਂ ਸਿੱਖ ਹੈਗਾ ਇਹਨਾਂ ਦੇ ਵਿੱਚ ਉਹਨੇ ਸਿੱਖ ਬਣ ਲਈ, ਸਿੱਖ ਬਣਨ ਵਾਸਤੇ ਸਾਨੂੰ ਮੰਨਣਾ ਚਾਹੀਦਾ ਵੀ ਮੇਰੇ ਚ ਸਭ ਕੁਝ ਹੈਗਾ ਮੈਂ ਸਿੱਖ ਦੀ, ਜਿਹੜਾ ਮੰਨ ਲਓ ਉਹ ਸਿੱਖ ਬਣ ਜੂਗਾ, ਕਿਉਂਕਿ ਆਪਾਂ ਅੰਦਰ ਝਾਕ ਕੇ ਦੇਖੂ ਆਪਣੇ ਗੁਰਬਾਨ ਵੀ ਸਰਦੀਆਂ ਕਰਕੇ ਜੇ ਦੇਖ ਲੂਗਾ, ਜੇ ਕਿਸਾਨ ਸਿੱਖ ਬਣਨਾ ਆਪਣਾ ਅੰਦਰ ਦੇਖ ਕੇ ਇਹਦੇ ਵੱਜਵੇ ਸਿੱਖ ਬਣ ਜੂਗਾ, ਔਰ ਸਿੱਖੀ ਤੋਂ ਬੜੀ ਕੋਈ ਦਾਤ ਵੀ ਨਹੀਂ ਹੈ ਸੰਸਾਰ ਚ, ਸਿੱਖੀ ਤੋਂ ਬੜੀ ਕੋਈ ਚੀਜ਼ ਉਪਲਬਧ ਵੀ ਹੈ ਜੀ, ਚਾਹੇ ਰਾਜ ਮਿਲੇ ਜਾਂ ਸਾਰੀ ਦੁਨੀਆਂ ਦਾ ਉਹ ਵੀ ਬਰਾਬਰ ਨਹੀਂ ਦੇਖੇਗਾ। ਫਿਰ ਕਿ ਚੋਟ ਬਕਾਰ ਮਾਣਾ ਲੋਭ ਧਰੋ, ਜਿਹੜਾ ਚੋਟ ਬੋਲਦੇ ਨੇ ਪਰ ਬਕਾਰ ਦੇ ਨਾਲ ਮਾਣਾ ਲੋਭੀ ਨੇ, ਉਹ ਕੀ ਨੇ? ਉਹ ਇਹਦੇ ਨਾਲ ਸੱਚਖੰਡ ਨਾਲ ਪਰਮੇਸ਼ੁਰ ਨਾਲ ਧਰੋ ਕਰ ਰਹੇ ਨੇ। ਧਰੋ ਹੈ ਤਾਂ ਆਦਮੀ ਧਾਰਮਿਕ, ਧਰਮ ਦੇ ਨਾਂ ਤੇ ਧਰੋ ਕਰ ਰਹੇ ਨੇ। ਝੂਠ ਝੂਠ ਕਿੱਥੇ ਆਇਆ? ਝੂਠ ਉੱਥੇ ਆਇਆ ਜਿੱਥੇ ਗਿਆਨ ਨਹੀਂ। ਜੈ ਗਿਆਨ ਤਾਂ ਹੈ ਧਰਮ ਹੈ, ਜੈ ਝੂਠ ਤੈ ਪਾਪ। ਜਿਹੜੇ ਧਰਮ ਗਿਆਨ ਨਹੀਂ ਕਰਾਉਂਦੇ ਝੂਠ ਬੋਲਦੇ ਨੇ, ਬਾਕੀ ਨਾਮ ਵੀ ਝੂਠਾ ਉਹਨਾਂ ਦਾ। ਤਰ੍ਹਾਂ ਤਰ੍ਹਾਂ ਦੇ ਝੂਠ ਬੋਲਣ ਦੇ ਕਹਾਣੀਆਂ, ਉਹ ਪਾਪ ਹੈ, ਪਾਪ ਹੈ, ਪਰਮੇਸ਼ੁਰ ਦੇ ਖਿਲਾਫ ਹੈ। ਗੱਲ ਪਾਪ ਕਰਦੇ ਨੇ, ਅਪਰਾਧ ਕਰਦੇ ਨੇ, ਜਨਤਾ ਦਾ ਕਰਦੇ ਨੇ, ਪਰਮੇਸ਼ੁਰ ਦੀ ਜਨਤਾ ਦਾ ਕਰਦੇ ਨੇ ਅਪਰਾਧ। ਇਧਰੋਂ ਹੈ ਜਨਮ ਲੈ ਕੇ ਆਏ ਨੇ ਆਪਣਾ ਜਨਮ ਸਵਾਲਣ ਖਾਤਰ, ਤੇ ਕਰਦੇ ਨੇ ਅਸੀਂ ਧਰੋ। ਟ੍ਰੇਨ ਲਗਾਈ ਭਰਤੀ ਹੋ ਗਿਆ ਫੌਜ ਚ, ਟ੍ਰੇਨ ਲਗਾਈ ਹਥਿਆਰਾਂ ਦੀ, ਬਣ ਗਿਆ ਅੱਤਵਾਦੀ, ਧਰੋਹ ਕੀਤਾ ਸਰਕਾਰ ਨੂੰ। ਟ੍ਰੇਨ ਉੱਥੇ ਲਈ ਹਥਿਆਰ ਉੱਥੇ ਜਿਹੜਾ ਚਲਾਉਣੇ ਸਿੱਖੇ, ਹਥਿਆਰ ਲੈ ਕੇ ਭੱਜ ਗਿਆ ਧਰੋਹ ਕਰ ਲਏ, ਸਰਕਾਰ ਦੇ ਖਿਲਾਫ ਹੋ ਗਿਆ। ਇਹ ਸਾਰੇ ਉਹਦੇ ਇਹ ਧਾਰਮਿਕ ਅੱਤਵਾਦੀ ਨੇ। ਜਿਵੇਂ ਧਾਰਮ ਕੋਈ ਫੌਜ ਦੇ ਅਫਸਰ ਭੱਜ ਜਾਣ ਗੱਦਾਰੀ ਕਰਕੇ, ਦੇਖ ਲਓ ਉੱਥੇ ਧਰੋਹ ਹੋ ਗਿਆ ਨਾ। ਇਹੋ ਜਿਹਾ ਧਰੋਹ ਉਹਨਾਂ ਨੇ ਕੀਤਾ ਹੋਇਆ। ਥੋੜ੍ਹਾ ਜਿਹਾ ਗਿਆਨ ਪੜ ਗਿਆ ਧਰਮ ਗ੍ਰੰਥ ਹੋ ਜੂ, ਧਰਮ ਦੀ ਮੋਹਲਾ ਲਈ ਧਰੋਹ ਤੋਂ ਤੁਰ ਗਏ। ਹੁਣ ਤਾਰਨੇ ਵਾਸਤੇ ਲੋਕਾਂ ਨੂੰ ਦਿਲ ਡੋਲਣ ਲੱਗ ਗਏ, ਲੋਕਾਂ ਨੂੰ ਸਿੱਖਿਆ ਦੇਣੀ ਦੀ ਚੰਗੀ ਲਾਗੇ ਡਬੋਲ। ਇਹ ਧਰੋਹ ਹੈ ਧਰਮ ਦੇ ਨਾਂ ਤੇ, ਧਰੋਹ ਹੈ। ਇਹ ਰਾਜੇ ਹੁੰਦੇ ਨੇ ਨਾ ਰਾਜੇ, ਇਹ ਧੱਕਾ ਕਰਦੇ ਹੁੰਦੇ ਨੇ, ਰਾਜੇ ਧੱਕਾ ਕਰਦੇ ਹੁੰਦੇ ਨੇ ਕਹਿ ਕੇ। ਨਵੇਂ ਪਾਤਸ਼ਾਹ ਨਾਲ ਧੱਕਾ ਹੋਇਆ, ਸਿੱਖੀ ਨਾਲ ਧੱਕਾ ਹੋਇਆ, ਉਹ ਧੱਕਾ ਕਰਦੇ ਹੁੰਦੇ ਨੇ। ਪੰਜਵੇਂ ਪਾਤਸ਼ਾਹ ਨਾਲ ਧੱਕਾ ਹੋਇਆ, ਸਾਹਿਬਜ਼ਾਦਿਆਂ ਨਾਲ ਧੱਕਾ ਹੋਇਆ, ਅਨੰਦਪੁਰ ਸਾਹਿਬ ਹਮਲਾ ਕੀਤਾ ਧੱਕਾ ਹੋਇਆ, ਇਹ ਧੱਕਾ ਕਰਦੇ ਹੁੰਦੇ ਸਿੱਧਾ, ਕਿ ਦੋ ਲੜਾਈ ਹੁੰਦੀ ਆ ਉਹਨਾਂ ਦੀ। ਇਹ ਜਿਹੜੇ ਧਰਮ ਕਰਦੇ ਨੇ ਧੱਕਾ, ਇਹਨਾਂ ਨੂੰ ਵੀ ਕਰਦੇ ਧਰੋਹ ਕਰਦੇ ਨੇ, ਧੱਕਾ ਨਹੀਂ ਕਰਦੇ ਹੁੰਦੇ, ਇਹ ਧਰੋਹ ਕਰਦੇ ਹੁੰਦੇ। ਧਰਮ ਦੇ ਪ੍ਰਚਾਰ ਚ ਧਰਮ ਪ੍ਰਚਾਰ ਧਰਮ ਦਾ ਕਰਕੇ, ਧਰਮ ਦੇ ਨਾਂ ਤੇ ਧਰੋਹ ਕਰਦੇ ਨੇ, ਧਰਮ ਵਾਲੇ ਧਰੋਹ ਕਰਦੇ ਨੇ, ਉਹਦੇ ਬੰਦਿਆਂ ਨਾਲ ਧਰੋਹ ਕਰਦੇ ਨੇ, ਪਰਮੇਸ਼ੁਰ ਦੀ ਔਲਾਦ ਨਾਲ ਧਰੋਹ ਕਰਦੇ ਨੇ। ਉਸੇ ਨੂੰ ਭੇਖ ਦਿਖਾਓ ਜਗਤ ਕੋਲ ਬਿਲਕੁਲ ਬਸ ਕੀ ਕਿਹਾ ਹੈ, ਜਿਹੜੇ ਧਰੋਹ ਕਰਦੇ ਨੇ ਧਰੋਹ ਹੈ। ਭੇਖ ਦਿਖਾਓ ਜਗਤ ਕੋਲ ਬਿਲਕੁਲ ਬਸ ਇਹ ਧਰੋਹ ਹੈ। ਝੂਠ ਵਿਕਾਰ ਬਹੁਤ ਲੋਭ ਧਰੋਹ, ਪਿਆਉ ਜੁਗਤ ਬਿਹਾਨੇ ਕਈ ਜਾਦੂ। ਤੇ ਸਿੱਖਾਂ ਦੇ ਵਿੱਚ ਚਾਰ ਉਗਲ ਨੇ, ਜਿਹੜੀ ਬਣ ਗਈ ਸੰਸਥਾ, ਜੇ ਤਾਂ ਸਦਾ ਆਮ ਸਿੱਖ ਹੈ ਤਾਂ ਉਗਲ ਚਾਰੇ ਨੇ। ਪਹਿਲੀ ਅੱਧੀ ਪੰਕਤੀ ਲਈ ਆਉਂਦੇ ਜਿਹੜੇ ਉਮੀ ਸਾਹਿਬ ਨੇ, ਅੱਧੀ ਪੰਕਤੀ ਲਾਗੂ ਹੈ। ਜਿਹੜੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ ਸਭ ਤੋਂ ਬੰਦੇ ਚਾਰੇ ਪੰਕ ਲਾਗੂ ਨੇ, ਉਹਦੇ ਦੋ ਪੰਕਤੀਆਂ ਲਾਗੂ ਨੇ। ਉਹਦੇ ਜੋ ਕੇ ਵਿਕਾਰ ਮਾਲ ਉਹ ਧਰੋਹ ਵੀ ਲਾਗੂ ਹੋਇਆ ਸੰਤਾਂ ਤੇ, ਪਬਲਿਕ ਤੇ ਵੀ ਲਾਗੂ ਹੋਇਆ ਇਹਨੂੰ, ਪਬਲਿਕ ਤੇ ਲਾਗੂ ਹੋਇਆ ਕਿ ਕਾਮ ਕ੍ਰੋਧ ਲੋਭ ਹੋ ਇੰਨਾ ਹੀ ਇਹਨਾਂ ਚ ਉਗਲ। ਉਹ ਜਿਹੜੇ ਸੰਤ ਨੇ ਮਹਾਂਪੁਰਖ ਕਹਾਉਂਦੇ ਨੇ, ਉਹਨਾਂ ਚਾਰ ਹੋਰ ਵੀ ਅਗਲੇ ਨੇ, ਉਹ ਧਰੋਹ ਕਰਦੇ ਨੇ। ਇਹ ਤਾਂ ਸਾਡੇ ਚ ਕੁਦਰਤੀ ਹੈ, ਸਭ ਦੇ ਵਿੱਚ ਹੀ ਹੈ। ਯਾਹੂ ਜੋਤ ਬਹਿਣ ਨੇ ਕਈ ਜਨਮ। ਹੁਣ ਸਿੱਖ ਕੌਣ? ਸਿੱਖ ਉਹ ਹੈ ਜਿਹੜਾ ਸਿੱਖਿਆ ਲੈ ਕੇ ਮਨ ਨੂੰ ਸਮਝਾ ਕੇ ਚਾਰੇ ਉਗਲ ਉਛਰਾ ਦੇਵੇ। ਉਧਰੋਂ ਵਾਲੇ ਪਾਸੇ ਤਾਂ ਜਾਣਾ ਨਹੀਂ ਰਿਹਾ, ਫਿਰ ਇਮਾਨਦਾਰੀ ਵਾਲੇ ਪਾਸੇ ਜਾਵੇ। ਪੱਲੀ ਭਗਤੀ ਤਾਂ ਲਾਗੂ ਚੱਲ ਹੁੰਦੀ ਹੈ ਜਿਹੜੇ ਖੁਦ ਬੋਲਣ ਚ ਬੋਲਦੇ ਤੇ ਚੱਲ ਤਿਆਰ ਮਿਲਣ ਕੋ ਵਿੱਚੇ ਵਾਲੇ ਕਹਿ ਰਿਹਾ ਚੀਤ ਹੈ, ਉਹਨਾਂ ਦੇ ਪੂਰੀ ਪੰਕਤੀ ਲਾਗੂ ਹੁੰਦੀ ਹੈ। ਦੋ ਹਿੱਸੇ ਝੂਠ ਬਕਾਰ ਮਹਾਲੋਕ ਤੋਂ ਉਹਨਾਂ ਤੋਂ ਲਾਗੂ ਹੁੰਦੇ ਉਹ ਤੋਂ ਕਿਹੜਾ ਕਰਦੇ ਨੇ ਰੱਬ ਦੇ ਨਾਂ ਤੇ ਜਿਹੜੀ ਠੱਗੀ ਮਾਰਦੇ ਨੇ ਧਰੋਆ ਉਹ ਸੱਚ ਦਾ ਧਰੋਆ ਸੱਚ ਦੀ ਜਗ੍ਹਾ ਝੂਠ ਵੇਚਦੇ ਨੇ ਸੱਚੇ ਮਾਰਗ ਦੀ ਜਗ੍ਹਾ ਝੂਠੇ ਮਾਰਗ ਤੇ ਚਲਾਉਂਦੇ ਨੇ ਪੁੱਠੇ ਪਾਸੇ ਤੇ ਭੇਜ ਦਿੰਦੇ ਨੇ ਇਹ ਧਰੋਆ ਝੂਠ ਬਕਾਰ ਮਹਾਲੋਕ ਧਰੋ ਆਹੂ ਜੁਗਤ ਬਿਆਨੇ ਕਹੀ ਜਾਣੂ ਦਾਨ ਕਰ ਆਖ ਲਓ ਆਪਣ ਕਰ ਕਰ ਹੁਣ ਜੇ ਉਹ ਜਿਹੜਾ ਝੂਠ ਹੈ ਮਨ ਜਿੱਤਣ ਸੀ ਜੇ ਮਨ ਸਿਰ ਲੜ ਤਾਂ ਸਾਡੇ ਕੋਲ ਚਾਰ ਛਡਾਉਣ ਨੂੰ ਬਸ ਪਹਿਲੀ ਭਗਤੀ ਵਾਲਾ ਆਗੂ ਹੈ ਸਾਡੇ ਤੇ ਹਾਂਜੀ
ਕਾਜੀ ਸੋ ਜੋ ਕਾਇਆ ਵਿਚਾਰੇ
ਕਾਇਆ ਵਿਚਾਰੇ ਕਾਇਆ ਦੇ ਵਿਚਾਰ ਉਹ ਕਹਿੰਦੇ ਸੀ ਕਾਇਆ ਦੇ ਵਿੱਚ ਇਹ ਚਾਰਾਂ ਦਾ ਕਾਇਆ ਨਾਲ ਸੰਬੰਧ ਹੈ ਬਾਲੇ ਸਰੀਰ ਦੇ ਸੰਬੰਧ ਹੈ
ਕਾਜੀ ਸੋ ਜੋ ਕਾਇਆ ਵਿਚਾਰੇ ਕਾਇਆ ਦੀ ਅਗਨ ਬ੍ਰਹਮ ਤੋਂ ਜਾ
ਕਾਇਆ ਦੀ ਅਗਨ ਕੀ ਹੈ ਕਾਇਆ ਦੀ ਅਗਨ ਦਾ ਤ੍ਰਿਸ਼ਨ ਹੈ ਹਾਲੇ ਤ੍ਰਿਸ਼ਨ ਦੀ ਅਗਨ ਹੈ ਤ੍ਰਿਸ਼ਨ ਵਾਲੇ ਕਰਕੇ ਕਾਮਨਾ ਲੋਭ ਕਰਕੇ ਲੋਭ ਲਹਿਰ ਕ੍ਰੋਧ ਇਹ ਵੀ ਆਉਂਦਾ ਕ੍ਰੋਧ ਵੀ ਆਉਂਦਾ ਤ੍ਰਿਸ਼ਨ ਵੀ ਆਉਂਦਾ ਬੋ ਕਰਕੇ ਤ੍ਰਿਸ਼ਨ ਪੈਸੇ ਜਮ੍ਹਾਂ ਕਰਕੇ ਰੱਖ ਲਓ ਪਲਾਟ ਦਾ ਕੰਮ ਹੋਵੇ ਵੀ ਬੋ ਬੋ ਇਹ ਡਾਇਰੇ ਤਾਂ ਲਿਆਦਾ ਨਹੀਂ ਤਾਂ ਆਪਣੇ ਉਹ ਕਰੇ ਫਿਰ ਜ਼ਿਆਦਾ ਕਿਉਂ ਕਰੇ ਹਾਂਜੀ ਕਾਇਆ ਦੀ ਇਹ ਅਗਨ ਤ੍ਰਿਸ਼ਨਾ ਦੀ ਅਗਨ ਕ੍ਰੋਧ ਦੀ ਅਗਨ
ਬ੍ਰਹਮ ਪਰ ਜਾ ਰਹੇ
ਬ੍ਰਹਮ ਗਿਆਨ ਨਾਲ ਬ੍ਰਹਮ ਅਗਨ ਦੇ ਨਾਲ ਜਾਂਦਾ ਹੈ ਬ੍ਰਹਮ ਅਗਨ ਜਦ ਬ੍ਰਹਮ ਗਿਆਨ ਪੈਦਾ ਹੋਊ ਗਿਆਨ ਪ੍ਰਚੰਡ ਦੇ ਵਿੱਚ ਅੱਗ ਸੜ ਜਾਂਦੀ ਹੈ ਅੱਗੇ ਦੇਖੋ ਅੱਗੇ ਨੂੰ ਸਾੜ ਦੇਵੇ ਅੱਗ ਨੂੰ ਸਾੜ ਦੇਵੇ ਬ੍ਰਹਮ ਅਗਨ ਇਤਨੀ ਸ਼ਕਤੀਸ਼ਾਲੀ ਗਿਆਨ ਦੀ ਇਹਦੀ ਪ੍ਰਚੰਡਤਾ ਹੈ ਕਿ ਅੱਗ ਨੂੰ ਇਹਨੂੰ ਸ਼ਾਂਤ ਕਰ ਦਿੰਦਾ ਤੇ ਅੱਗ ਤੇ ਅਸਰ ਇਹਦੀ ਕਰਦੀ ਖਾਇਆ ਕੀ ਅਗਨ ਬ੍ਰਹਮ ਪ੍ਰਜਾਰੇ ਬ੍ਰਹਮ ਗਿਆਨ ਨਾਲ ਸਾੜ ਦੇਵੇ ਨਸ਼ਟ ਕਰ ਦੇਵੇ
ਸੁਪਨੇ ਬਿੰਦਰਾ ਦੇਈ ਝਾਦਾ ਇਸ ਕਾਜੀ ਕੋਈ ਜਰਾ ਨਾ ਮਾਰਨਾ
ਸੁਪਨੇ ਦੇ ਵਿੱਚ ਵੀ ਸੁਪਨੇ ਦੇ ਵਿੱਚ ਵੀ ਜਿਹੜਾ ਬਣਦੇ ਨਾ ਇਹਦੇ ਚ ਇੱਕ ਸਕਿੰਟ ਵਾਸਤੇ ਵੀ ਲੋਭ ਨਾ ਆਵੇ ਇੱਕ ਕਤਰਾ ਵੀ ਖੂਨ ਹੁੰਦੀ ਹੈ ਖੂਨ ਲੋਭ ਨੂੰ ਖੂਨ ਕਹਿੰਦੇ ਲੋਭ ਰੱਤ ਇੱਕ ਬੋਝ ਵੀ ਪੈਦਾ ਨਾ ਹੋਵੇ ਸੁਪਨੇ ਚ ਵੀ ਇੱਕ ਬੋਝ ਵੀ ਲੋਭ ਨਹੀਂ ਪੈਦਾ ਹੋਵੇ ਨਾ ਅੰਦਰ ਉਹਦੇ ਨੂੰ ਵੀ ਕੱਢਣੀ ਪਊਗੀ ਸੁਪਨੇ ਚ ਵੀ ਇੱਕ ਬੋਝ ਲੋਭ ਦੀ ਪੈਦਾ ਨਾ ਹੋਵੇ ਉਹਦੇ ਵਿੱਚ ਸੁਪਨੇ ਚ ਵੀ ਲੋਭ ਉਹਦੇ ਅੰਦਰ ਪੈਦਾ ਨਾ ਹੋਵੇ ਲੋਭ ਪੈਦਾ ਹੋ ਜਾਂਦਾ ਹੁੰਦਾ ਤੇ ਵਕਾਰ ਚਾਹੇ ਲੱਭ ਲਈਏ ਪੈਦਾ ਹੋ ਜਾਂਦਾ ਉਹ ਕਹਿੰਦਾ ਜੇ ਸੁਪਨਾ ਆ ਗਿਆ ਨਾ ਲੋਭ ਦਾ ਉਹ ਤੇ ਲੋਭ ਪੈਦਾ ਹੋ ਜੂਗਾ ਸੁਪਨਾ ਦੇ ਖੂਨ ਪੈਦਾ ਹੋ ਜੂਗਾ ਲੋਭ ਦੇ ਵਿੱਚੋਂ ਖੂਨ ਝੜਦਾ ਹਿਰਦੇ ਜਮ੍ਹਾਂ ਹੋ ਜਾਂਦਾ ਲੋਭ ਦੇ ਵਿੱਚੋਂ ਖੂਨ ਝੜਦਾ ਤਾਂ ਹੀ ਉਹਨੂੰ ਕਿਹਾ ਨਾ ਜਦ ਕਾਜੀ ਨੂੰ ਕਿਹਾ ਨਾ ਸੱਚ ਕੀ ਗਾਤੀ ਸੱਚ ਸਭ ਸਾਰ ਇਸ ਕਾ ਕੁੱਠਾ ਹੋਵੇ ਸੇਖ ਲਹੂ ਲੱਭ ਇਕੱਠਾ ਦੇਖ ਲੋਭ ਦਾ ਲਹੂ ਕੱਢਣਾ ਪੈਂਦਾ ਫਿਰ ਬਾਹਰ ਜੇ ਸੁਪਨਾ ਲੋਭ ਦਾ ਆ ਗਿਆ ਕਿਤੇ ਸੁਪਨੇ ਦਾ ਲੋਭ ਜਮ੍ਹਾਂ ਹੋ ਗਿਆ ਸੁਪਨੇ ਚ ਬੂੰਦ ਵੀ ਝੜ ਕੇ ਲੋਭ ਦੀ ਹਿਰਦੇ ਜਿੰਨਾ ਟਿਕ ਜਾਵੇ ਉਹ ਵੀ ਕੱਢਣੀ ਪਊਗੀ ਜੇ ਮਨ ਦੇ ਵਿੱਚ ਇੱਕ ਬੂੰਦ ਵੀ ਚਲੇ ਗਈ ਨਾ ਲਹੂ ਦੀ ਉਹ ਵੀ ਪਰੇਸ਼ਾਨ ਕਰੂਗੀ ਲੋਭ ਨਹੀਂ ਰਹਿਣਾ ਚਾਹੀਦਾ ਬਿਲਕੁਲ ਵੀ ਸੁਪਨੇ ਚ ਵੀ ਲੋਭ ਨਹੀਂ ਪੈਦਾ ਹੋਣਾ ਚਾਹੀਦਾ ਸੁਪਨੇ ਬਦਲ ਦੇਈ ਚੱਲ ਕਿਉਂਕਿ ਇਹ ਕਾਇਆ ਨਾਲ ਸੰਬੰਧਿਤ ਹੈ ਉਹਨਾਂ ਨੇ ਜਿਹੜੇ ਅਰਥ ਕੀਤੇ ਨੇ ਮਾਇਆ ਨੂੰ ਸੰਬੰਧਿਤ ਕੀਤੇ ਬਾਲਾ ਸ਼ਰੀਰ ਨੂੰ ਸੰਬੰਧਿਤ ਕੀਤੇ ਜਿਹੜੇ ਪੰਡਤ ਨੇ ਅਰਥ ਕੀਤੇ ਨੇ ਉਹ ਕਾਇਆ ਬਾਹਲੇ ਸ਼ਰੀਰ ਨੂੰ ਚੁੱਕੇ ਕਹਿੰਦਾ ਇਸ ਕਰਕੇ ਬਾਹਲੇ ਸ਼ਰੀਰ ਨਾਲ ਜੋੜਤੇ ਪਹਿਲਾਂ ਕੰਮ ਕਰੋ ਤਾਂ ਬਾਹਲੇ ਸ਼ਰੀਰ ਨਾਲ ਸੰਬੰਧ ਨਹੀਂ ਉਹ ਤਾਂ ਮਨ ਦਾ ਸੰਬੰਧ ਹੈ ਲੋਕਾਂ ਦਾ ਸੰਬੰਧ ਅਰਦਲ ਸ਼ਰੀਰ ਨਾਲ ਬਾਹਲੇ ਨਾਲ ਕੀ ਸੰਬੰਧ ਹੈ ਕਦੇ ਅਰਦਲੇ ਸ਼ਰੀਰ ਤੇ ਆ ਜਾਂਦਾ ਪੰਡਤ ਕਦੇ ਬਾਹਲੇ ਤੇ ਆ ਜਾਂਦਾ ਦੋ ਪੈਸੇ ਟੱਪੀ ਜਾਂਦਾ ਦੋ ਬੇੜੀਆਂ ਦੇ ਪੈਰ ਰੱਖਦਾ ਪੰਡਤ ਅਰਥ ਕਰ ਰਿਹਾ ਇਹ ਗੱਲ ਵਿਦਵਾਨ ਕਰਦੇ ਨੇ ਕਦੇ ਦਿੱਲੀ ਗੱਲ ਕਰ ਲੈਂਦਾ ਕਦੇ ਬਾਹਰ ਲਈ ਕਰ ਲੈਂਦਾ ਗੱਲ ਸਾਰੀ ਉਹ ਦਿੱਲੀ ਜਿੱਥੇ ਬਾਹਰ ਲਈ ਆਉਂਦੀ ਉੱਥੇ ਫਿਰ ਬਾਹਰ ਲਈ ਵੀ ਹੈ ਉੱਥੇ ਗੱਲ ਅਲੱਗ ਹੈ ਉਹ ਉਹਨਾਂ ਦੀ ਹੈ ਹਾਂਜੀ ਇਸ ਕਾਜੀ ਕੋ ਜਰਾ ਨਾ ਮਰਨਾ ਤੇ ਕਾਜੀ ਕੋ ਜਰਾ ਉਸ ਕਾਜੀ ਨਾਲ ਜਰਾ ਰੋਗ ਹੈ ਜਰਾ ਰੋਗ ਕੀ ਹੁੰਦਾ ਨਾ ਮਰਨਾ ਜਰਾ ਰੋਗ ਕੀ ਹੁੰਦਾ ਆਤਮਾ ਜਿਹੜੀ ਹੈ ਬੁੱਧੀ ਹੀਰ ਹੋਈ ਜਾਣਾ ਜਰਾ ਰੋਗ ਹੈ ਆਤਮਾ ਨੂੰ ਇਹ ਜਿੰਨੀ ਬੁੱਧੀ ਲੈ ਕੇ ਆਇਆ ਹੈ ਜਿਹਦਾ ਨਾਸ਼ ਕਰਕੇ ਚਲਿਆ ਗਿਆ ਇਹ ਜਰਾ ਰੋਗ ਬੁੱਧੀ ਨੂੰ ਵੀ ਹੈਗਾ ਕਿਤੇ ਸਰੀਰ ਨੂੰ ਜਰਾ ਰੋਗ ਨਹੀਂ ਹੈ ਜੇ ਇਕੱਲਾ ਨਾਸ ਹੋ ਗਿਆ ਕਦੇ ਨਾ ਆਊਗਾ
ਜਰਾ ਰੋਗ
ਜਰਾ ਥੋੜਾ ਥੋੜਾ ਕਰਕੇ ਘਟੀ ਗਈ ਰੋਜ਼ ਜਿਹੜਾ ਚੱਲਿਆ ਜਵਾੜੀਆਂ ਦੋਆ ਤੇ ਝਾੜ ਕੇ ਕੀ ਝਾੜ ਕੇ ਉਹਦੇ ਦਾ ਨਾਸ ਹੋ ਗਿਆ ਬੁੱਧੀ ਦਾ ਨਾਸ ਹੋ ਗਿਆ ਜਾਂ ਬੁੱਧੀ ਦਾ ਪ੍ਰਕਾਸ਼ ਹੋ ਗਿਆ ਨਾਨਕ ਬੰਦਾ ਕਰਤਾ ਜਿੱਥੇ ਬਿਰਤ ਨਾ ਜਾਣਵਾ ਫਿਰ ਜਿਹੜਾ ਉੱਥੇ ਤਾਂ ਸਰੀਰ ਹੈ ਉਹਦੀ ਪਹਿਲਾਂ ਤਾਂ ਉੱਥੇ ਜਾ ਕੇ ਜਰਾ ਕੀ ਹੈ ਉੱਥੇ ਜਾ ਕੇ ਨਾਮ ਦੇਵ ਨੇ ਦੱਸਿਆ ਹੈ ਜਰਾ ਉੱਥੇ ਜ਼ਵਾਲ ਜਿਹੜਾ ਲੱਗਦਾ ਜ਼ਵਾਲ ਜ਼ਵਾਲ ਜਰਾ ਰੋਗ ਹੈ ਜ਼ਵਾਲ ਹੁੰਦਾ ਡਾਊਨਫਾਲ ਗਿਆਨ ਦਾ ਡਾਊਨਫਾਲ ਨਹੀਂ ਹੈ ਉੱਥੇ ਇਕੱਲਾ ਡਾਊਨਫਾਲ ਨਹੀਂ ਹੈ ਫਿਰ ਡਾਊਨਫਾਲ ਹੈ ਸੰਸਾਰ ਦੇ ਵਿੱਚ ਹੈ ਹਾਂ ਖੌਫ ਨਾ ਖਤਾ ਨਾ ਤਰਸ ਜ਼ਵਾਲ ਜ਼ਵਾਲ ਦਾ ਸ਼ਬਦ ਹੈ ਜ਼ਵਾਲ ਆਇਆ ਉੱਥੇ ਕੋਈ ਰਾਜਾ ਉੱਪਰ ਨੂੰ ਜਾਂਦਾ ਹੈ ਚੜ੍ਹਦੇ ਕਲਾ ਵੱਲ ਨੂੰ ਜਾਂ ਢਹਿੰਦੇ ਕਲਾ ਵੱਲ ਨੂੰ ਜਾਂਦਾ ਨਾ ਉਹਦੀ ਹਕੂਮਤ ਜਾਣ ਲੱਗਦੀ ਹੈ ਉਹਦੇ ਬੁਰੇ ਦਿਨ ਆਉਂਦੇ ਨੇ ਪੁੱਠੇ ਦਿਨ ਆਉਂਦੇ ਨੇ ਉਹਨੂੰ ਜ਼ਵਾਲ ਕਹਿੰਦੇ ਨੇ ਜਿਵੇਂ ਅਕਬਰ ਦੇ ਜ਼ਮਾਨੇ ਤੋਂ ਚੜ੍ਹਾਈ ਸ਼ੁਰੂ ਮੰਨਦੇ ਨੇ ਮੁਗਲਾਂ ਦੀ ਵਾਯੂ ਤਾਂ ਆਇਆ ਨਾ ਵਾਯੂ ਤਾਂ ਸਿਰਫ ਸੂਰੀ ਨੇ ਪੰਜਾਬ ਨੂੰ ਦਿੱਤਾ ਸੀ ਫਿਰ ਵੀ ਆ ਗਿਆ ਸੀ ਦੁਬਾਰਾ ਚੜ੍ਹਾਈ ਜ਼ਿਆਦਾ ਹੋ ਗਿਆ ਮੁਗਲਾਂ ਤੋਂ ਸਵਾਲ ਕਰ ਜਵਾਲ ਸ਼ੁਰੂ ਹੋ ਗਿਆ ਰਾਮਦੇਵ ਦੇ ਜ਼ਮਾਨੇ 'ਚ ਜਵਾਲ ਸ਼ੁਰੂ ਹੋ ਗਿਆ ਸੀ ਰਾਮਦੇਵ ਉਹਦੇ ਲੜਦਾ ਲੜਦਾ ਹੀ ਹੈ ਅਸ਼ਾਂਤੀ ਹੋ ਰਹੀ ਹੈ ਬਹਾਦਰ ਸ਼ਾਹ ਦੇ ਵਿਚਾਰੇ ਜਵਾਲ ਹੋ ਗਿਆ ਜਿਹੜੀ ਜਵਾਲ ਪਹਿਲਾਂ ਹੀ ਹੋ ਗਿਆ ਸੀ ਰਣਜੀਤ ਸਿੰਘ ਦੇ ਰਾਜ ਵਿੱਚ ਜਵਾਲ ਹੋ ਗਿਆ ਸੀ ਉਹ ਤਾਂ ਬਸ ਪ੍ਰਗਟੇ ਹੋਇਆ ਉਹਦੇ ਬਾਅਦ ਚਲੇ ਜਦ ਉਹ ਤਾਂ ਦਸ ਸਾਲ ਬਾਅਦ ਖਤਮ ਹੋ ਗਿਆ ਰਾਜ ਜਵਾਲ ਚਲੇ ਸੀ ਅੰਦਰੋਂ ਅੰਦਰ ਕੁਰਾਣ ਖਾ ਗਿਆ ਸੀਗਾ ਸੌਕਾ ਸੇਰੂ ਉੱਤੋਂ ਉੱਤੇ ਸੀ ਬਸ ਉੱਤੋਂ ਉੱਤੋਂ ਹੀ ਸੀ ਸਰ ਚਲ ਰਣਜੀਤ ਸਿੰਘ ਨੂੰ ਫਤਿਹ ਹੀ ਬੁਲਾਉਣ ਤੇ ਬੰਦ ਕਰਤੇ ਅਕਾਲੀ ਫੂਲਾ ਸਿੰਘ ਦੇ ਕਹੇ ਤੇ ਜਵਾਲ ਸੀ ਔਰ ਕੀ ਸੀ ਅੰਦਰੋਂ ਹੀ ਸੀ ਉਹਨੂੰ ਕੋਈ ਚੰਗਾ ਸਮਝਦਾ ਜਿਹੜੇ ਉਹਦੇ ਲੱਛਣ ਸੀ ਜੋ ਰਣਜੀਤ ਸਿੰਘ ਦੇ ਲੱਛਣ ਸੀ ਨਾ ਸਿੱਖਾਂ ਨੂੰ ਸਭ ਦੀਦੇ ਸੀ ਉਹ ਜਿਹਨਾਂ ਨੇ ਉਹਨੂੰ ਮਾਰਨਾ ਸੀ ਡੋਗਰਿਆਂ ਨੇ ਜਿਹੜੇ ਚਾਹੁੰਦੇ ਸੀ ਵਿੱਚ ਖਤਮ ਹੋ ਜਾਏ ਰਾਜ ਉਹ ਤਾਂ ਕੋਈ ਸੀ ਜਿਹੜੇ ਸਿੱਖ ਨਹੀਂ ਉਹ ਕੰਮ ਸੀ ਡੋਗਰਿਆਂ ਦੇ ਹੱਥ ਸੀ ਉਹ ਅੰਗਰੇਜ਼ ਵੀ ਚਾਹੁੰਦੇ ਵੀ ਇਹਦਾ ਰਾਜ ਖਤਮ ਕਰੀਏ ਉਹ ਖੁਸ਼ ਸੀ ਤੇ ਮੂਰਤੀਆਂ ਗੁਰਦੁਆਰਿਆਂ ਦੇ ਪ੍ਰਕਰਮਾ ਚੱਲ ਰਹੀਆਂ ਦਰਬਾਰ ਸਾਹਿਬ ਦੇ ਉਹਨੂੰ ਫਿਕਰ ਕੋਈ ਨਹੀਂ ਅੰਗਰੇਜ਼ਾਂ ਨੇ ਚੜ੍ਹਾਤੀਆਂ ਆ ਕੇ ਉਹਦੇ ਜ਼ਮਾਨੇ 'ਚ ਆ ਗਈਆਂ ਜ਼ਵਾਲ ਸੀ ਇਹ ਜ਼ਵਾਲ ਦਾ ਟਾਈਮ ਸੀ ਜ਼ਵਾਲ ਆ ਗਿਆ ਜਿਹੜੇ ਲੋਕਾਂ ਨੇ ਲਿਖਿਆ ਨਾ ਰਣਜੀਤ ਸਿੰਘ ਨੂੰ ਚੁੱਭਾ ਬਹੁਤ ਸਿਆਣਾ ਉਹ ਸ਼ਾਇਦ ਉਹ ਲੋਕ ਸੀ ਜਿਹੜੇ ਰਾਜ ਦੇਖਣ ਨੂੰ ਚਾਹੁੰਦੇ ਸੀ ਉਹਦੇ ਵਰਗਾ ਫਿਰ ਕੁਝ ਹੋਇਆ ਨਹੀਂ ਸੀ ਕੋਈ ਉਹਨਾਂ ਸਿੱਖਾਂ ਦੇ ਵਿੱਚ ਜਿਹੜੇ ਪਹਿਲਾਂ ਉਸ ਵੇਲੇ ਦੀ ਸਪਿਰਿਟ ਸੀ, ਕੁਛ ਆਦਮੀ ਵਿਚਾਰੀ ਸੀ, ਉਹਨਾਂ ਲਿਆ ਸੀ ਅਕਾਲੀ ਫੂਲਾ ਸਿੰਘ ਸੀ, ਉਹਨਾਂ ਨੇ ਫਿਰ ਕਰ ਗਿਆ ਫੌਜ ਬਾਗੀ।